ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਈ ਨਦੀ ਵਿੱਚ ਚੁੱਭੀ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਸੱਚਖੰਡ ਵਿਖੇ ਗਏ ਤਾਂ ਉੱਥੇ ਜਾ ਕੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਜਿਸ ਕਾਰਜ ਦੇ ਲਈ ਮੈਂ ਤੁਹਾਨੂੰ ਸੰਸਾਰ ਦੇ ਵਿੱਚ ਭੇਜਿਆ ਸੀ, ਕੀ ਤੁਸੀਂ ਉਹ ਹਾਲੇ ਕਾਰਜ ਆਰੰਭ ਨਹੀਂ ਕੀਤਾ ਦੁਨੀਆ ਦੇ ਉਧਾਰ ਦਾ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਆਪ ਜੀ ਦੀ ਇਹ ਇੱਕ ਮਰਯਾਦਾ ਬਣਾਈ ਹੋਈ ਹੈ ਬਈ ਗੁਰੂ ਵਾਲੇ ਹੋ ਕੇ ਹੀ ਅੱਗੇ ਗੁਰਮਤ ਦਾ, ਗੁਰਸਿੱਖੀ ਦਾ, ਨਾਮ ਦਾ, ਧਰਮ ਦਾ ਪ੍ਰਚਾਰ ਕੀਤਾ ਜਾ ਸਕਦਾ। ਹਾਲੇ ਮੈਂ ਪਹਿਲਾਂ ਆਪ ਹੀ ਗੁਰੂ ਵਾਲਾ ਨਹੀਂ ਬਣਿਆ ਅਤੇ ਮੈਂ ਕਿਸੇ ਮਿਸ਼ਨ ਦਾ ਪ੍ਰਚਾਰ ਕਿਵੇਂ ਕਰ ਸਕਦਾ ਸੀ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਆਖਿਆ, ਬਈ ਤੁਸਾਂ ਕਿਸੇ ਨੂੰ ਗੁਰੂ ਧਾਰਨ ਕਰ ਲੈਣਾ ਸੀ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਵਾਬ ਸੀ ਕਿ ਸੰਸਾਰ ਦੇ ਅੰਦਰ ਸਾਨੂੰ ਪੂਰਾ ਗੁਰੂ ਕੋਈ ਨਜ਼ਰ ਆਇਆ ਹੀ ਨਹੀਂ, ਇਸ ਲਈ ਮੈਂ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਧਾਰਨ ਕੀਤਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫਿਰ ਪੁੱਛਿਆ ਵੀ ਹੁਣ ਤੁਹਾਡੀ ਕੀ ਇੱਛਾ ਹੈ, ਕੀ ਅਭਿਲਾਖਾ ਹੈ, ਕੀ ਲਾਲਸਾ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਆਪ ਸਾਡੇ ਗੁਰੂ ਹੋ ਕੇ ਸਾਨੂੰ ਨਾਮ ਦ੍ਰਿੜ ਕਰਵਾਓ। ਅਕਾਲ ਪੁਰਖ ਬਹੁਤ ਪ੍ਰਸੰਨ ਹੋਇਆ। ਉਹ ਕਹਿੰਦਾ, ਮੇਰੇ ਪਾਸ ਬਹੁਤ ਸਾਰੇ ਪੀਰ, ਪੈਗੰਬਰ, ਰਹਿਬਰ, ਗੁਰੂ, ਪੀਰ, ਅਵਤਾਰ, ਦੇਵੀ ਦੇਵਤੇ ਵੀ ਆਏ, ਪਰ ਕਿਸੇ ਨੇ ਮੇਰੇ ਕੋਲੋਂ ਨਾਮ ਨਹੀਂ ਮੰਗਿਆ। ਇਹ ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੈ, ਇਹ ਤੁਹਾਡੇ ਹੀ ਵਿਰਸੇ ਦੇ ਵਿੱਚ ਆਇਆ। ਇਸ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਸੱਚਖੰਡ ਦਰਬਾਰ ਤੋਂ ਇਹ ਪਵਿੱਤਰ ਨਾਮ, ਮਹਾਂਮੰਤਰ, ਮੂਲ ਮੰਤਰ ਬਖਸ਼ਿਸ਼ ਕੀਤਾ। ਇਹਦੇ ਅਰਥ ਇਉਂ ਭਾਈ ਮਹਾਂਪੁਰਖ ਗੁਰਸਿੱਖ ਵਿਦਵਾਨ ਕਰਦੇ ਹਨ, ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਹਨ? ਜਿਸਦਾ ਸਾਨੀ ਕੋਈ ਹੋਰ ਨਾ ਹੋਵੇ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਇੱਕੋ ਹੀ ਬਾਣੀ ਵਿੱਚ ਗੱਲ ਬਾਰ ਬਾਰ ਸਾਨੂੰ ਸਮਝਾਈ ਹੈ ਬਈ ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦਾ, ਕੋਈ ਉਸਦੀ ਮਿਸਾਲ ਦਾ, ਕੋਈ ਉਸਦਾ ਸਾਨੀ ਨਹੀਂ ਹੈ। ਇਸੇ ਲਈ ਉਹ ਵਾਹਿਗੁਰੂ ਇੱਕ ਹੈ ਅਤੇ ਸਾਨੂੰ ਉਸ ਇੱਕ ਦੇ ਨਾਲ ਜੋੜਿਆ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਏਕੋ ਜਪ, ਏਕੋ ਸਲਾਹੇ, ਏਕ ਸਿਮਰ, ਏਕੋ ਮਨ ਆਹੇ। ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਸਾਨੂੰ ਹਦਾਇਤ ਕੀਤੀ, ਦੂਜਾ ਕਾਹੇ ਸਿਮਰੀਐ, ਜੰਮੈ ਤੈ ਮਰ ਜਾਏ। ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਹੇ ਅਸਮਾਏ। ਇੱਕ ਨੂੰ ਛੱਡ ਕੇ ਦੂਜੇ ਨੂੰ ਬਿਲਕੁਲ ਗੁਰਸਿੱਖ ਨੇ ਮੰਨਣਾ ਅਤੇ ਪੂਜਣਾ ਨਹੀਂ ਹੈ। ਜਿਵੇਂ ਸੁਹਾਗਣ ਆਪਣੇ ਪਤੀ ਨੂੰ ਪਰਮੇਸ਼ਰ ਜਾਣਦੀ ਹੈ ਅਤੇ ਗੁਰੂ ਦਾ ਸਿੱਖ ਗੁਰੂ ਨੂੰ ਪਰਮੇਸ਼ਰ ਜਾਣਦਾ ਹੈ, ਇਸੇ ਤਰ੍ਹਾਂ ਵੀ ਜਿਹੜਾ ਵੀ ਗੁਰਸਿੱਖ ਮਾਈ ਭਾਈ ਹੈ ਉਹ ਇੱਕ ਅਕਾਲ ਪੁਰਖ ਤੋਂ ਸਿਵਾਏ ਕਿਸੇ ਨੂੰ ਹੋਰ ਆਪਣਾ ਇਸ਼ਟ ਨਹੀਂ ਮੰਨ ਸਕਦਾ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਫਿਰ ਨਾਲ ਇਹ ਤਿੰਨ ਬਚਨ ਕਹੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਪੂਜਾ ਅਕਾਲ ਦੀ ਕਰਨੀ ਹੈ, ਅਕਾਲ ਤੋਂ ਭਾਵ ਜਿਹੜਾ ਕਦੀ ਕਾਲ ਵਿੱਚ ਨਹੀਂ ਆਉਣ ਵਾਲਾ, ਜਿਹੜਾ ਨਾ ਕਦੀ ਪੈਦਾ ਹੋਇਆ ਅਤੇ ਨਾ ਕਦੀ ਨਾਸ ਹੋਣ ਵਾਲਾ ਹੈ, ਐਸਾ ਜੋ ਅਕਾਲ ਪੁਰਖ ਹੈ ਤੁਸੀਂ ਉਹਦੀ ਪੂਜਾ ਕਰਨੀ ਹੈ। ਅਤੇ ਨਾਲ ਇਹ ਵੀ ਵਾਰਨਿੰਗ ਦਿੱਤੀ, ਬਿਨ ਕਰਤਾਰ ਨਾ ਕਿਰਤਮ ਮਾਨੋ, ਜਿਹੜੀਆਂ ਕਿਰਤਮ ਚੀਜ਼ਾਂ ਨੇ, ਦੇਵੀ ਦੇਵਤੇ ਨੇ, ਕੋਈ ਹੋਰ ਚੀਜ਼ਾਂ ਨੇ, ਉਹਨਾਂ ਨੂੰ ਗੁਰਸਿੱਖ ਨੇ ਨਹੀਂ ਮੰਨਣਾ। ਇਹ ਸਤਿਗੁਰੂ ਦੇ ਉਪਦੇਸ਼ ਨੇ, ਇੱਕ ਦੀ ਵਿਚਾਰ ਸੁਣ ਰਹੇ ਹੋ ਵੀ ਇੱਕ ਦੇ ਲੜ ਸਤਿਗੁਰੂ ਮਹਾਰਾਜ ਨੇ ਸਾਨੂੰ ਲਾਇਆ, ਜਦੋਂ ਇੱਕ ਦਾ ਲੜ ਫੜਾਂਗੇ ਤਾਂ ਫਿਰ ਹੀ ਸਾਡਾ ਪਾਰ ਉਤਾਰਾ ਹੋ ਸਕਦਾ। ਆਮ ਤੌਰ 'ਤੇ ਦੁਨੀਆ ਦੀਆਂ ਵੀ ਕੁਛ ਗੱਲਾਂ ਨੇ ਵੀ ਦੋ ਬੇੜੀਆਂ 'ਤੇ ਪੈਰ ਰੱਖ ਕੇ ਕਦੇ ਕੋਈ ਮਨੁੱਖ ਦਰਿਆ ਪਾਰ ਨਹੀਂ ਕਰ ਸਕਦਾ। ਦੋ ਘਰਾਂ ਦਾ ਪ੍ਰਾਹੁਣਾ ਵੀ ਕਹਿੰਦੇ ਭੁੱਖਾ ਹੀ ਰਹਿੰਦਾ। ਇਸੇ ਲਈ ਇਹ ਜਿਹੜੀਆਂ ਦੁਨਿਆਵੀ ਕਹਾਵਤਾਂ ਨੇ ਉਹ ਵੀ ਇੱਥੇ ਆ ਕੇ ਢੁੱਕਦੀਆਂ ਨੇ ਵੀ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਬਣੋ, ਇੱਕ ਦੀ ਟੇਕ ਰੱਖੋ। ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ 'ਤੇ ਆਈਏ ਕਾਰਜ ਆਵੇ ਰਾਸ। ਜਦੋਂ ਅਸੀਂ ਇੱਕ ਦੀ ਟੇਕ ਰੱਖਾਂਗੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਾਡੀ ਸਹਾਇਤਾ ਕਰਨ ਲਈ ਵਚਨਬੱਧ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ। ਜਦੋਂ ਅਸੀਂ ਇੱਕ ਦੀ ਟੇਕ ਰੱਖਦੇ ਹਾਂ ਤਾਂ ਵਾਹਿਗੁਰੂ ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ। ਇੱਕ ਦ੍ਰਿਸ਼ਟਾਂਤ ਮਹਾਂਪੁਰਖ ਦਿੰਦੇ ਸਨ। ਇੱਕ ਵਾਰੀ ਬਾਬਾ ਫਰੀਦ ਜੀ ਬਹੁਤ ਬਿਰਧ ਹੋ ਗਏ ਅਤੇ ਸਰੀਰ ਕਮਜ਼ੋਰ ਹੋ ਗਿਆ ਔਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਸਰੀਰ ਇੰਨਾ ਕਮਜ਼ੋਰ ਹੋ ਗਿਆ ਅਤੇ ਹੁਣ ਸਾਨੂੰ ਕਿਸੇ ਸੋਟੀ ਦੇ ਸਹਾਰੇ, ਕਿਸੇ ਡੰਗੂਰੀ ਦੇ ਸਹਾਰੇ ਤੁਰਨਾ ਪਵੇਗਾ। ਔਰ ਉਹਨਾਂ ਨੇ ਆਪਣੇ ਹੱਥ ਵਿੱਚ ਡੰਗੂਰੀ ਫੜ ਲਈ। ਜਦੋਂ ਡੰਗੂਰੀ ਫੜ ਕੇ ਤੁਰਨ ਲੱਗੇ ਤਾਂ ਮਨ ਦੇ ਵਿੱਚ ਖਿਆਲ ਆਇਆ ਬਈ ਤੂੰ ਤਾਂ ਇੱਕ ਦੀ ਟੇਕ ਲਈ ਸੀ, ਇੱਕ ਅਕਾਲ ਪੁਰਖ ਦੀ, ਇੱਕ ਰੱਬ ਦੀ, ਇੱਕ ਖੁਦਾ ਦੀ ਟੇਕ ਲਈ ਸੀ ਅਤੇ ਆਹ ਜਿਹੜੀ ਦੂਜੀ ਟੇਕ ਸੋਟੀ ਦੀ ਅੱਜ ਤੂੰ ਪਕੜ ਰਿਹਾ ਹੈ, ਇਹ ਤੇਰੀ ਬਹੁਤ ਵੱਡੀ ਭੁੱਲ ਹੈ। ਸੋਟੀ ਵੀ ਚਲਾ ਕੇ ਮਾਰੀ, ਡੰਗੋਰੀ ਵੀ ਹੱਥ ਵਿੱਚ ਨਾ ਫੜੀ ਕਿਉਂਕਿ ਟੇਕ ਇੱਕ ਦੀ ਰੱਖਣੀ ਸੀ। ਇਹ ਛੋਟੀਆਂ ਛੋਟੀਆਂ ਉਦਾਹਰਣਾਂ ਨੇ। ਇੱਕ ਵਾਰੀ ਦੁਆਪਰ ਦਾ ਅਵਤਾਰ ਕ੍ਰਿਸ਼ਨ ਆਪਣੇ ਘਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਿਹਾ ਸੀ ਅਤੇ ਰੁਕਮਣੀ ਪ੍ਰਸ਼ਾਦਾ ਛਕਾ ਰਹੀ ਸੀ। ਪ੍ਰਸ਼ਾਦਾ ਛਕਦਿਆਂ ਛਕਦਿਆਂ ਅਚਾਨਕ ਕ੍ਰਿਸ਼ਨ ਜੀ ਆਪਣੇ ਆਸਣ ਤੋਂ ਉੱਠੇ ਅਤੇ ਉੱਠ ਕੇ ਇੱਕਦਮ ਦੌੜ ਕੇ ਦਰਵਾਜ਼ੇ ਵੱਲ ਗਏ ਅਤੇ ਉੱਥੇ ਕੁਝ ਪਾਲ ਠਹਿਰ ਕੇ ਫਿਰ ਵਾਪਸ ਮੁੜੇ, ਫਿਰ ਆ ਕੇ ਪ੍ਰਸ਼ਾਦ ਛਕਣ ਲੱਗ ਪਏ। ਰੁਕਮਣੀ ਵੇਖ ਕੇ ਹੈਰਾਨ ਹੋਈ, ਕਹਿਣ ਲੱਗੀ ਭਗਵਾਨ ਜੀ ਤੁਸੀਂ ਅੱਗੇ ਪ੍ਰਸ਼ਾਦਾ ਛਕਦਿਆਂ ਕਦੇ ਵੀ ਉੱਠ ਕੇ ਨਹੀਂ ਦੌੜੇ, ਕੀ ਕਾਰਨ ਸੀ? ਤਾਂ ਅੱਗੋਂ ਕ੍ਰਿਸ਼ਨ ਜੀ ਨੇ ਆਖਿਆ, ਰੁਕਮਣੀ ਇਹ ਕੋਈ ਮੇਰਾ ਭਗਤ ਸੀ, ਇਹ ਕੋਈ ਮੇਰਾ ਸੇਵਾਦਾਰ ਸੀ, ਇਹ ਕੋਈ ਮੇਰਾ ਸ਼ਰਧਾਲੂ ਸੀ ਔਰ ਉਹਦੇ ਉੱਤੇ ਕੁਛ ਲੋਕਾਂ ਨੇ ਅਟੈਕ ਕਰ ਦਿੱਤਾ ਔਰ ਉਸਨੇ ਮੈਨੂੰ ਯਾਦ ਕੀਤਾ ਵੀ ਹੇ ਭਗਵਾਨ ਕ੍ਰਿਸ਼ਨ ਤੂੰ ਮੇਰੀ ਆ ਕੇ ਸਹਾਇਤਾ ਕਰ, ਅਤੇ ਮੈਂ ਉਹਦੀ ਸਹਾਇਤਾ ਲਈ ਇੱਕਦਮ ਦੌੜਿਆ। ਅਤੇ ਜਦੋਂ ਮੈਂ ਉਹਦੀ ਸਹਾਇਤਾ ਲਈ ਦੌੜਿਆ ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਐਸਾ ਖਿਆਲ ਆਇਆ ਵੀ ਕਿਉਂ ਨਾ ਮੈਂ ਇਹਨਾਂ ਹਮਲਾਵਰਾਂ ਦਾ ਮੁਕਾਬਲਾ ਖੁਦ ਹੀ ਕਰਾਂ। ਉਹਨੇ ਡਾਂਗ ਫੜ ਲਈ ਅਤੇ ਉਹਨਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਉਸੇ ਵੇਲੇ ਮੈਂ ਵਾਪਸ ਮੁੜੇ ਆਇਆ। ਕਿਉਂ? ਮੈਂ ਸੋਚਿਆ ਵੀ ਇਹਨੇ ਹੁਣ ਮੇਰੀ 'ਤੇ ਟੇਕ ਛੱਡ ਦਿੱਤੀ ਹੈ, ਇਹਨੂੰ ਹੁਣ ਮੇਰੀ ਲੋੜ ਨਹੀਂ, ਇਹਨੂੰ ਹੁਣ ਆਪਣੇ ਆਪ 'ਤੇ ਮਾਣ ਹੈ ਕਿ ਮੈਂ ਖੁਦ ਇਹਨਾਂ ਦੇ ਨਾਲ ਲੜ ਸਕਦਾ ਹਾਂ, ਇਸ ਲਈ ਮੈਨੂੰ ਹੁਣ ਉੱਥੇ ਜਾਣ ਦੀ ਕੋਈ ਲੋੜ ਹੀ ਨਹੀਂ ਸੀ। ਕਹਿਣ ਤੋਂ ਭਾਵ ਇਹ ਜਿਹੜੀਆਂ ਉਦਾਹਰਣਾਂ ਨੇ, ਦ੍ਰਿਸ਼ਟਾਂਤ ਨੇ, ਇਹ ਸਾਨੂੰ ਇਸ ਗੱਲ ਲਈ ਸਿੱਖਿਆ ਅਤੇ ਸਿਹਤ ਪ੍ਰਦਾਨ ਕਰਦੇ ਹਨ ਵੀ ਤੁਸੀਂ ਜਦੋਂ ਇੱਕ ਦੀ ਟੇਕ ਲੈ ਲਈ ਨਾ ਤਾਂ ਫਿਰ ਕਿਸੇ ਹੋਰ ਨੂੰ ਮੰਨਣਾ ਪੂਜਣਾ ਉਹ ਸ਼ੋਭਾ ਨਹੀਂ ਦਿੰਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਕ, ਵੀ ਤੁਸੀਂ ਇੱਕ ਦੇ ਨਾਲ ਜੁੜੋ। ਇੱਕ ਕਿਸ ਨੂੰ ਕਹਿੰਦੇ ਨੇ? ਮਹਾਂਪੁਰਖੇ ਦੇ ਬਾਰੇ ਦੱਸਦੇ ਸਨ, ਸਜਾਤੀ ਵਿਜਾਤੀ ਸਵੈ ਗਦ ਭੇਦ ਤੋਂ ਰਹਿਤ ਹੋਵੇ ਅਤੇ ਨਾਲ ਹੀ ਦੇਸ਼ ਕਾਲ ਵਸਤੂ ਦੇ ਪਰਛੇਦ ਤੋਂ ਵੀ ਮੁਕਤ ਹੋਵੇ, ਉਹਨੂੰ ਇੱਕ ਕਹਿੰਦੇ ਨੇ। ਸਜਾਤੀ ਭੇਦ ਉਸਨੂੰ ਕਹਿੰਦੇ ਹਨ ਜਿਵੇਂ ਇੱਕ ਮਨੁੱਖ ਹੈ ਉਸਦੇ ਮੁਕਾਬਲੇ 'ਤੇ ਹੋਰ ਦੂਸਰਾ ਮਨੁੱਖ ਹੁੰਦਾ, ਇੱਕ ਬਿਰਸ਼ ਹੈ ਉਹਦੇ ਮੁਕਾਬਲੇ 'ਤੇ ਦੂਸਰਾ ਹੋਰ ਬਿਰਸ਼ ਹੁੰਦਾ। ਪਰ ਵਾਹਿਗੁਰੂ ਦੇ ਵਿੱਚ ਸਜਾਤੀ ਭੇਦ ਨਹੀਂ ਹੈ। ਵਜਾਤੀ ਭੇਦ ਉਸਨੂੰ ਕਹਿੰਦੇ ਨੇ ਵੀ ਜਿਹੜਾ ਦੂਸਰੀ ਕਿਸਮ ਦਾ ਫਰਕ ਹੋਵੇ, ਜਿਵੇਂ ਇੱਕ ਮਨੁੱਖ ਹੈ ਦੂਸਰੇ ਪਾਸੇ ਪਸ਼ੂ ਹੈ, ਇਹ ਵਜਾਤੀ ਭੇਦ ਹੈ, ਇਹ ਨਸਲ ਬਦਲ ਗਈ, ਵਰਾਇਟੀ ਬਦਲ ਗਈ। ਇਸ ਤਰ੍ਹਾਂ ਦਾ ਵਜਾਤੀ ਭੇਦ ਵੀ ਉਸ ਅਕਾਲ ਪੁਰਖ ਦੇ ਵਜੂਦ ਵਿੱਚ ਨਹੀਂ ਹੈ। ਸਵੈਗਤ ਭੇਦ ਉਸਨੂੰ ਕਹਿੰਦੇ ਨੇ ਵੀ ਜਿਵੇਂ ਇੱਕ ਬਿਰਸ਼ ਹੁੰਦਾ, ਬਿਰਸ਼ ਦਾ ਮੁੱਢ ਹੁੰਦਾ, ਉਸਦੀਆਂ ਟਾਹਣੀਆਂ ਹੁੰਦੀਆਂ ਨੇ, ਉਸਦੇ ਪੱਤਰੇ ਹੁੰਦੇ ਨੇ ਔਰ ਉਹਨੂੰ ਫੁੱਲ ਲੱਗਦੇ ਨੇ, ਉਸਨੂੰ ਫਲ ਲੱਗਦੇ ਨੇ, ਇਹ ਸਵੈਗਤ ਭੇਦ ਹੁੰਦਾ। ਜਿਵੇਂ ਸਾਡਾ ਇੱਕ ਸਰੀਰ ਹੈ, ਇਹਦੇ ਵੱਖੋ ਵੱਖਰੇ ਅੰਗ ਨੇ, ਹੱਥ ਨੇ, ਪੈਰ ਨੇ, ਉਂਗਲਾਂ ਨੇ, ਨਾਉ ਹਨ, ਇਹ ਸਵੈਗਤ ਭੇਦ ਹੈ। ਪਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਇਹ ਵੀ ਭੇਦ ਨਹੀਂ ਹੈ, ਜਿਹਨੂੰ ਇੱਕ ਆਖਿਆ ਹੈ, ਜਿਹਨੂੰ ਅਦਵੈਤ ਆਖਿਆ ਹੈ। ਅਤੇ ਦੂਸਰੇ ਨੰਬਰ 'ਤੇ ਵਾਹਿਗੁਰੂ ਦਾ ਸਰੂਪ ਐਸਾ ਹੈ, ਉਹ ਦੇਸ਼, ਕਾਲ, ਵਸਤੂ ਕਰਕੇ ਵੀ ਕਦੇ ਤਕਸੀਮ ਨਹੀਂ ਕੀਤਾ ਜਾ ਸਕਦਾ। ਦੇਸ਼ ਤੋਂ ਭਾਵ ਹੈ ਸਪੇਸ ਦੀ, ਅਸਥਾਨ ਦੀ। ਜਿਵੇਂ ਹੁਣ ਕੋਈ ਆਦਮੀ ਕਿਸੇ ਇੱਕ ਥਾਂ 'ਤੇ ਰਹਿੰਦਾ, ਪਰ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਨਹੀਂ ਰਹਿੰਦਾ। ਦੇਸ਼ ਦਾ ਭੇਦ ਵੀ ਉਹਦੇ ਵਿੱਚ ਨਹੀਂ ਹੈ। ਭਾਵੇਂ ਠੀਕ ਹੈ, ਕੋਈ ਧਰਮਾਂ ਨੇ ਐਸਾ ਮੰਨਿਆ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਪੂਰਵ ਵਾਲੇ ਪਾਸੇ ਵੱਸਦਾ। ਹਿੰਦੂ ਲੋਕ ਪੂਰਬ ਨੂੰ ਮੱਥਾ ਟੇਕਦੇ ਨੇ, ਸੂਰਜ ਵੱਲ ਨੂੰ ਮੂੰਹ ਕਰਕੇ ਗਾਇਤਰੀ ਮੰਤਰ ਪੜ੍ਹਦੇ ਨੇ, ਸੂਰਜ ਨੂੰ ਪਾਣੀ ਵੀ ਦਿੰਦੇ ਨੇ। ਉਹਨਾਂ ਦਾ ਇਹ ਖਿਆਲ ਹੈ ਵੀ ਰੱਬ ਇਸ ਪਾਸੇ ਹੈ। ਅਤੇ ਜਿਹੜੇ ਪੱਛੋਂ ਦੇ ਲੋਕ ਨੇ, ਮੁਸਲਮਾਨੀ ਦੇਸ਼ ਨੇ, ਉਹ ਪੱਛੋਂ ਵੱਲ ਰੱਬ ਦਾ ਘਰ ਮੱਕਾ ਸਮਝਦੇ ਨੇ, ਉਹ ਉਸ ਪਾਸੇ ਵੱਲ ਸਜਦਾ ਕਰਦੇ ਨੇ। ਪਰ ਜਿਹੜਾ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਵਿੱਚ ਦੇਸ਼ ਦਾ ਕੋਈ ਭੇਦ ਨਹੀਂ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਣ ਤੈਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਹੇ, ਤਿਸੇ ਪੈਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਤਿਸੇ ਪੈਨ ਨਹੀਂ ਕੋ ਠਾਓ। ਇਹ ਇਸ ਗੱਲ ਨੂੰ ਸਿੱਧ ਕਰ ਰਿਹਾ ਹੈ ਗੁਰਮਤਿ ਦਾ ਸਿਧਾਂਤ ਵੀ ਵਾਹਿਗੁਰੂ ਸਰਬ ਥਾਂ ਵਿਆਪਕ ਹੈ, ਘਟ ਘਟ ਮੈਂ ਹਰਜੂ ਬਸੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਪੇਸ਼ ਹੈ, ਉਹ ਸਾਰੇ ਦੇਸ਼ਾਂ ਵਿੱਚ ਵੱਸਦਾ, ਇੱਕ ਥਾਂ 'ਤੇ ਨਹੀਂ। ਭਗਤ ਕਬੀਰ ਜੀ ਨੇ ਵੀ ਇਹ ਗੱਲ ਆਖੀ ਹੈ ਬਈ ਕਈ ਲੋਕ ਇਹ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਬਾਸਾ, ਬਈ ਦੱਖਣ ਦੇਸ਼ ਦੇ ਵਿੱਚ ਇੱਕ ਹਿੰਦੂਆਂ ਦਾ ਮੰਦਰ ਹੈ ਜਗਨਨਾਥਪੁਰੀ ਦੇ ਵਿੱਚ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਿ ਮੁਕਾਮਾ, ਬਈ ਦੱਖਣ ਦੇਸ਼ ਦੇ ਵਿੱਚ ਹਰੀ ਵੱਸਦਾ। ਅਤੇ ਮੁਸਲਮਾਨ ਕਹਿੰਦੇ ਪੱਛਮ ਅਲਹਿ ਮੁਕਾਮਾ, ਪੱਛੋਂ ਵੱਲ ਅੱਲਾ ਦਾ ਘਰ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਲੋਕ ਇਸ ਤਰ੍ਹਾਂ ਵਾਹਿਗੁਰੂ ਨੂੰ ਇੱਕ ਦੇਸ਼ੀ ਮੰਨੀ ਬੈਠੇ ਨੇ, ਉਹ ਭੁੱਲ ਵਿੱਚ ਨੇ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਿ ਮੁਕਾਮਾ। ਅਤੇ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਬਚਨ ਕਿਹਾ ਕਿ ਜੇ ਵਾਹਿਗੁਰੂ ਇੱਕ ਦੇਸ਼ ਦੇ ਵਿੱਚ ਹੀ ਵੱਸਦਾ ਹੈ, ਅਵਰ ਮੁਲਕ ਕਿਸ ਕੇਰਾ, ਜਿਹੜਾ ਬਾਕੀ ਹੋਰ ਇੰਨਾ ਮੁਲਕ ਹੈ, ਇੰਨਾ ਸੰਸਾਰ ਹੈ, ਇੰਨੀਆਂ ਧਰਤੀਆਂ ਨੇ, ਉਹਨਾਂ ਦਾ ਮਾਲਕ ਕੌਣ ਹੋਵੇਗਾ? ਇਸ ਲਈ ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਨੂੰ ਦੇਸ਼ ਦੇ ਨਾਲ ਕਦੀ ਵੰਡਿਆ ਨਹੀਂ ਹੈ, ਅਤੇ ਨਾ ਹੀ ਉਹ ਵੰਡਿਆ ਜਾ ਸਕਦਾ। ਦੇਸ਼ ਕਾਲ, ਦੂਸਰਾ ਕਾਲ ਦਾ ਭੇਦ ਹੁੰਦਾ। ਕੋਈ ਕਿਸੇ ਦਿਨ ਜੰਮਦਾ, ਕੋਈ ਰਾਤ ਜੰਮਦਾ, ਕੋਈ ਦਿਨੇ ਜੰਮਦਾ, ਪਰ ਵਾਹਿਗੁਰੂ ਦੇ ਵਿੱਚ ਕਾਲ ਦਾ ਵੀ ਪ੍ਰਭਾਵ ਨਹੀਂ ਹੈ, ਉਹ ਕਾਲ ਤੋਂ ਵੀ ਰਹਿਤ ਹੈ। ਕਾਲ ਦੇ ਤਿੰਨ ਭਾਗ ਨੇ, ਭੂਤ, ਭਵਿੱਖ, ਵਰਤਮਾਨ। ਪਰ ਸਤਿਗੁਰੂ ਨੇ ਇਹ ਗੱਲ ਕਹਿ ਦਿੱਤੀ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਮਰੰਤ ਸੰਤ ਸਰਬੱਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ਰੈ। ਉਹ ਵਾਹਿਗੁਰੂ ਸਰਵ ਵਿਆਪਕ ਹੈ, ਉਹਦੇ ਉੱਤੇ ਕਾਲ ਦਾ ਵੀ ਕੋਈ ਪ੍ਰਭਾਵ ਨਹੀਂ ਹੈ। ਤੀਸਰੇ ਨੰਬਰ 'ਤੇ ਵਸਤੂ, ਵੀ ਵਸਤੂ ਜਿਹੜੀ ਹੈ ਉਹਦੇ ਕਰਕੇ ਮਨੁੱਖ ਦਾ ਪਤਾ ਲੱਗਦਾ। ਵਸਤੂ ਜਿਵੇਂ ਕੋਈ ਪਦਾਰਥ ਹੁੰਦਾ ਔਰ ਉਹਦੀ ਸ਼ਕਲ, ਸੂਰਤ, ਰੰਗ ਰੂਪ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਵਸਤੂ ਹੈ, ਇਹ ਕੋਈ ਪਦਾਰਥ ਹੈ, ਇਹ ਕੋਈ ਸ਼ੈ ਹੈ। ਪਰ ਵਾਹਿਗੁਰੂ ਦਾ ਵਜੂਦ ਕੋਈ ਕਿਸੇ ਪਦਾਰਥ ਵਰਗਾ, ਕਿਸੇ ਸਰੀਰ ਵਰਗਾ, ਕਿਸੇ ਵਸਤੂ ਵਰਗਾ ਨਹੀਂ ਹੈ, ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਢੁਕਦੀਆਂ ਹੋਣ। ਉਹਨੂੰ ਕਹਿੰਦੇ ਹੈ ਇੱਕ, ਉਹਨੂੰ ਕਹਿੰਦੇ ਹੈ ਅਦਵੈਤ, ਉਹਨੂੰ ਕਹਿੰਦੇ ਹੈ ਲਾਸਾਨੀ। ਹਜ਼ੂਰ ਕਹਿੰਦੇ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਹਰ ਗੁਰਸਿੱਖ ਨੂੰ ਗੁਰੂ ਮਹਾਰਾਜ ਨੇ ਉਸ ਇੱਕ ਦੇ ਨਾਲ ਜੋੜਿਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਏਕਾ ਏਕੰਕਾਰ ਲਿਖ ਦਿਖਾਲਿਆ, ਕੂੜਾ ਓਅੰਕਾਰ ਪਾਸ ਬਹਾਲਿਆ। ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਆਖਿਆ, ਇਸ ਏਕੇ ਕਾ ਜਾਣੈ ਪਿਓ। ਜਿਹੜਾ ਏਕਾ ਲਿਖਿਆ ਨਾ, ਏਕਾਂਕ, ਇਹਦੇ ਅਸਲੀ ਭੇਤ ਨੂੰ ਸਮਝੋ। ਜਿਹੜਾ ਇਸ ਏਕੇ ਦੇ ਅਸਲੀ ਭੇਦ ਨੂੰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਅਦਵੈਤਤਾ ਨੂੰ ਸਿੱਧ ਕਰ ਰਿਹਾ ਹੈ, ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ, ਆਪੇ ਕਰਤਾ ਬੀਠਲ ਦਿਓ, ਉਹ ਫਿਰ ਆਪ ਹੀ ਪਰਮੇਸ਼ਰ ਦਾ ਰੂਪ ਹੋ ਜਾਂਦਾ। ਇਹ ਐਸੀ ਸੁੰਦਰ ਅਤੇ ਡੂੰਘੀ ਵਿਚਾਰ ਗੁਰੂ ਮਹਾਰਾਜ ਨੇ ਏਕੇ ਵਿੱਚ ਰੱਖੀ ਹੈ। ਉਹ ਵਾਹਿਗੁਰੂ ਇੱਕ ਹੈ, ਅਤੇ ਜਿਹੜਾ ਓਅੰਕਾਰ ਸ਼ਬਦ ਹੈ, ਇਹਦਾ ਅਰਥ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਪਹਿਲਾਂ ਓਅੰਕਾਰ ਦੇ ਵਿਦਵਾਨਾਂ ਨੇ 63 ਪ੍ਰਕਾਰ ਦੇ ਭੇਦ ਮੰਨ ਲਏ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਹੁਣ ਵਾਹਿਗੁਰੂ ਨੂੰ ਕਈ ਰੂਪਾਂ ਦੇ ਵਿੱਚ, ਜਦੋਂ ਪੁਰਾਣੇ ਜਿਹੜੇ ਰਿਸ਼ੀ ਮੁਨੀ ਸਨ ਉਹਨਾਂ ਨੇ ਬਿਆਨ ਕਰਨਾ ਸ਼ੁਰੂ ਕਰ ਦਿੱਤਾ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਲਿਖ ਕੇ ਉਹ ਸਾਰੇ ਭੇਦ ਖਤਮ ਕਰ ਦਿੱਤੇ। ਇੱਕ ਓਅੰਕਾਰ, ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਇੱਕ ਹੈ, ਅਤੇ ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਜਿਹੜਾ ਓਮ ਸ਼ਬਦ ਹੈ ਉਹ ਚਾਰ ਚੀਜ਼ਾਂ ਦੇ ਸੁਮੇਲ ਤੋਂ ਬਣਿਆ ਮੰਨਿਆ। ਆਕਾਰ ਓਕਾਰ ਮਕਾਰ ਹੀ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੂ ਓਅੰਕਾਰ ਪਛਾਣ। ਅਤੇ ਗੁਰੂ ਮਹਾਰਾਜ ਨੇ ਓਅੰਕਾਰ ਲਿਖ ਕੇ ਜਿਹੜਾ ਆਕਾਰ ਅੱਖਰ ਹੈ, ਵਰਣ ਹੈ, ਅਤੇ ਓਕਾਰ ਅਤੇ ਮਕਾਰ ਅਤੇ ਅਰਧ ਬਿੰਦ, ਇਹ ਸ਼ਕਤੀਆਂ ਦੇ ਵਾਚਕ ਨੇ। ਅਤੇ ਜਿਹੜਾ ਆਕਾਰ ਹੈ ਇਹ ਬ੍ਰਹਮਾ ਦਾ ਵਾਚਕ ਹੈ, ਅਤੇ ਓਕਾਰ ਸ਼ਬਦ, ਊੜਾ ਸ਼ਬਦ ਵਿਸ਼ਨੂੰ ਦਾ ਵਾਚਕ ਹੈ, ਅਤੇ ਜਿਹੜਾ ਮਕਾਰ ਸ਼ਬਦ ਹੈ ਉਹ ਸ਼ਿਵਜੀ ਦਾ ਵਾਚਕ ਹੈ, ਅਤੇ ਜਿਹੜੀ ਅਰਧ ਬਿੰਦ ਹੈ ਉਹ ਚਿਦਾ ਚੇਤਨ ਦਾ ਅੱਗੇ ਉਹ ਪ੍ਰਤੀਕ ਹੈ। ਇਸ ਤਰ੍ਹਾਂ ਇਹ ਚਾਰਾਂ ਚੀਜ਼ਾਂ ਦੇ ਸੁਮੇਲ ਤੋਂ ਓਅੰਕਾਰ ਦਾ ਰੂਪ ਗੁਰੂ ਮਹਾਰਾਜ ਨੇ ਬਣਾਇਆ ਹੈ। ਇਹਦਾ ਮਤਲਬ ਵਾਸਤਵ ਦੇ ਵਿੱਚ ਵਾਹਿਗੁਰੂ ਇੱਕ ਹੈ, ਔਰ ਉਹ ਤੋਂ 3 ਸ਼ਕਤੀਆਂ ਪੈਦਾ ਹੋਈਆਂ, ਜਿਨ੍ਹਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਖਿਆ ਜਾਂਦਾ ਹੈ, ਜਿਨ੍ਹਾਂ ਦੀ ਅੱਗੇ ਚੱਲ ਕੇ ਵਿਆਖਿਆ ਕੀਤੀ ਹੈ, ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇਸ ਢੰਗ ਦੇ ਨਾਲ ਉਹਨਾਂ ਸ਼ਕਤੀਆਂ ਨੂੰ ਕਈਆਂ ਨੇ ਦੇਵਤੇ ਕਹਿ ਦਿੱਤਾ, ਮਤਲਬ ਉਤਪਤੀ ਪਾਲਣਾ ਲੈਤਾ ਕਰਨ ਵਾਲੀਆਂ ਜੋ ਸ਼ਕਤੀਆਂ ਸਨ, ਔਰ ਉਹਨਾਂ ਨੂੰ ਵਾਹਿਗੁਰੂ ਨੇ ਪੈਦਾ ਕੀਤਾ। ਜਾਂ ਓਅੰਕਾਰ ਦਾ ਅਰਥ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਵੀ ਊਰਧ ਨੂੰ ਸਵਾਸ ਲਿਜਾਣ ਵਾਲਾ ਇਹ ਮੰਤਰ ਹੈ। ਵੀ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਓਮ ਦਾ ਜਾਪ ਕਰੋ, ਅਤੇ ਹੁਣ ਵੀ ਉਹ ਕਰਦੇ ਨੇ। ਵਿਧੀ ਨਾਲ ਜਾਪ ਕਰਨ ਦੇ ਨਾਲ ਸਵਾਸ 10ਵੇਂ ਦੁਆਰ ਦੇ ਵਿੱਚ ਚੜ੍ਹਦੇ ਨੇ। ਇਸ ਤਰ੍ਹਾਂ ਇਹ ਯੋਗੀ ਲੋਕ ਓਅੰਕਾਰ ਨੂੰ 10ਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾਉਣ ਦਾ ਵੀ ਇਹ ਇੱਕ ਵਸੀਲਾ ਸਮਝਦੇ ਨੇ। ਜਿਹੜੇ ਭਗਤ ਲੋਕ ਨੇ ਓਅੰਕਾਰ ਦਾ ਅਰਥ ਉਹ ਹੀ ਕਰਦੇ ਨੇ ਵੀ ਉਹ ਸਾਰਿਆਂ ਦੀ ਭੇਟਾ ਨੂੰ ਅੰਗੀਕਾਰ ਕਰਨ ਵਾਲਾ ਹੈ। ਇਹ ਓਅੰਕਾਰ ਦੀ ਵਿਆਖਿਆ ਦੇ ਵਿੱਚ ਆਪ ਸੰਗਤਾਂ ਵਿਚਾਰ ਸਰਵਣ ਕਰ ਰਹੇ ਹੋ, ਅਤੇ ਇਸ ਤਰ੍ਹਾਂ ਓਅੰਕਾਰ ਦਾ ਜਿਹੜਾ ਅਸਲੀ ਸਿਧਾਂਤਕ ਅਰਥ ਉਹੀ ਹੈ ਵੀ ਉਹ ਸਰਵ ਦਾ ਪ੍ਰਕਾਸ਼ਕ ਹੈ, ਉਤਪਤੀ ਪਾਲਣਾ ਲੈਤਾ ਕਰਨ ਦੀ ਸ਼ਕਤੀ ਉਹਦੇ ਵਿੱਚ ਹੈ। ਓਅੰਕਾਰ ਉਸਨੂੰ ਕਹਿੰਦੇ ਨੇ ਜਿਹਦੇ ਵਿੱਚ ਵੀ ਉਤਪਤੀ ਪਾਲਣਾ ਲੈਤਾ ਕਰਨ ਦੀ ਸ਼ਕਤੀ ਜਿਸਦੇ ਵਿੱਚ ਹੁੰਦੀ ਹੈ। ਅੱਗੇ ਆ ਗਿਆ ਸਤਨਾਮ, ਅਤੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਸਤ ਸਰੂਪ ਹੈ ਅਤੇ ਨਾਮ ਪ੍ਰਸਿੱਧ ਹੈ। ਅਤੇ ਕਈ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਸਤਨਾਮ ਉਸਦਾ ਨਾਮ ਸੱਚਾ ਹੈ, ਜਾਂ ਇਹਦਾ ਅਰਥ ਇੱਕ ਓਅੰਕਾਰ ਸਤਨਾਮ, ਇੰਨੇ ਲਫਜ਼ਾਂ ਦਾ ਅਰਥ ਇੱਕ ਵਿਦਵਾਨ ਨੇ ਇਹ ਵੀ ਕੀਤਾ ਹੈ ਵੀ ਜਿਹੜਾ ਓਅੰਕਾਰ ਨਾਮ ਹੈ, ਇੱਕ ਓਅੰਕਾਰ ਨਾਮ ਹੈ, ਸਤਨਾਮ ਇਹੀ ਸੱਚਾ ਨਾਮ ਹੈ। ਇਹਨੂੰ ਸੱਚਾ ਨਾਮ ਇਸ ਲਈ ਮੰਨਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਮੁੱਖ ਤੋਂ ਪ੍ਰਗਟ ਹੋਇਆ। ਇਹਨੂੰ ਅਨਾਦੀ ਨਾਮ ਵੀ ਮਹਾਂਪੁਰਖਾਂ ਨੇ ਮੰਨਿਆ ਵੀ ਜਿਹੜਾ ਓਅੰਕਾਰ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਹੀ ਇੱਕ ਸੰਕੇਤ ਦਿੱਤਾ ਹੈ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ। ਕੁਆਓ ਦਾ ਅਰਥ ਹੈ ਸ਼ਬਦ, ਕੁਆਓ ਦਾ ਅਰਥ ਹੈ ਬੋਲ। ਵਾਹਿਗੁਰੂ ਨੇ ਆਪਣੇ ਮੁਖੋਂ ਇੱਕ ਸ਼ਬਦ ਆਖਿਆ, ਇੱਕ ਬਚਨ ਆਖਿਆ, ਜਿਸ ਤੋਂ ਸਾਰਾ ਸੰਸਾਰ ਪੈਦਾ ਹੋਇਆ, ਉਹ ਓਅੰਕਾਰ ਸੀ। ਅਤੇ ਕਲਗੀਧਰ ਪਾਤਸ਼ਾਹ ਨੇ ਵੀ ਇਹੀ ਗੱਲ ਆਖੀ। ਇਸਲਾਮ ਨੇ ਵੀ ਇਹ ਗੱਲ ਮੰਨੀ ਹੈ, ਕੌਣ ਸ਼ਬਦ ਕਹਿਣੇ ਸੇ ਹੁਆ ਆਲਮ ਬਪਾ, ਵੀ ਖੁਦਾ ਨੇ ਕੌਣ ਸ਼ਬਦ ਕਿਹਾ ਅਤੇ ਸੰਸਾਰ ਬਣਿਆ, ਭਾਵ ਸ਼ਬਦ ਤੋਂ ਸੰਸਾਰ ਦੀ ਉਤਪਤੀ ਮੰਨੀ ਹੈ। ਅਤੇ ਗੁਰੂ ਮਹਾਰਾਜ ਨੇ ਵੀ ਓਅੰਕਾਰ ਨੂੰ ਨਾਮ ਦਾ ਰੂਪ ਦੇ ਕੇ ਫਿਰ ਅੱਗੇ ਆਖਿਆ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮੇ ਹੀ ਤੇ ਸਭ ਕੁਛ ਹੋਆ। ਇਹ ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ, ਇਹ ਗੁਰਮਤਿ ਦਾ ਸਿਧਾਂਤ ਹੈ। ਉਹ ਵਾਹਿਗੁਰੂ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਅਤੇ ਇੱਕ ਓਅੰਕਾਰ ਹੀ ਸਤਨਾਮ ਹੀ ਸੱਚਾ ਨਾਮ ਹੈ। ਇਸ ਤਰ੍ਹਾਂ ਵੀ ਅਰਥ ਮਹਾਂਪੁਰਖ ਕਰਦੇ ਸਨ। ਅੱਗੇ ਆ ਗਿਆ ਕਰਤਾ ਪੁਰਖ, ਉਹ ਵਾਹਿਗੁਰੂ ਕਰਤਾ ਸਿਰਜਣਹਾਰ ਹੈ ਅਤੇ ਪੁਰਖ ਵਿਆਪਕ ਸਰੂਪ ਹੈ। ਭਾਵ ਦੋ ਕਿਸਮ ਦੇ ਕਰਤੇ ਹੁੰਦੇ ਨੇ, ਇੱਕ ਉਪਾਦਾਨ ਕਰਤਾ ਹੁੰਦਾ, ਦੂਸਰਾ ਨਿਮਿਤ ਕਰਤਾ ਹੁੰਦਾ। ਉਪਾਦਾਨ ਕਰਤਾ ਉਹ ਹੁੰਦਾ ਜਿਵੇਂ ਆਪਾਂ ਮਿੱਟੀ ਤੋਂ ਕੋਈ ਕੜਾ, ਕੋਈ ਭਾਂਡਾ, ਕੋਈ ਸ਼ੈ ਬਣਾਉਂਦੇ ਹਾਂ, ਔਰ ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੁੰਦੀ ਹੈ। ਅਤੇ ਦੂਸਰੇ ਪਾਸੇ ਨਿਮਿਤ ਕਰਤਾ ਉਹ ਹੁੰਦਾ ਹੈ ਜਿਹੜਾ ਮਿੱਟੀ ਤੋਂ ਅੱਗੇ ਕਿਸੇ ਚੀਜ਼ ਨੂੰ ਘੜਦਾ, ਤਿਆਰ ਕਰਦਾ। ਜਿਵੇਂ ਕੋਈ ਮਿੱਟੀ ਦਾ ਭਾਂਡਾ ਘੜਨਾ ਹੋਵੇ, ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੈ, ਅਤੇ ਜਿਹੜਾ ਕੁਮਿਆਰ ਹੈ ਉਹਦੇ ਵਿੱਚ ਨਿਮਿਤ ਕਾਰਨ ਹੁੰਦਾ। ਹਜ਼ੂਰ ਕਹਿੰਦੇ ਨੇ ਕਰਤਾ ਪੁਰਖ, ਉਹ ਵਾਹਿਗੁਰੂ ਅਭਿੰਨ ਨਿਮਿਤ ਉਪਾਦਾਨ ਕਾਰਨ ਹੈ। ਉਹ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ ਅਤੇ ਸ੍ਰਿਸ਼ਟੀ ਦੇ ਵਿੱਚ ਓਤ ਪੋਤ ਰੂਪ ਹੋ ਕੇ, ਪੁਰਖ ਵਿਆਪਕ ਰੂਪ ਹੋ ਕੇ ਵੀ ਮਿਲ ਰਿਹਾ ਹੈ। ਨਹੀਂ ਹੁਣ ਜਿਹੜਾ ਉਪਾਦਾਨ ਅਤੇ ਨਿਮਿਤ ਕਾਰਨ ਦੋਵੇਂ ਵੱਖ ਵੱਖ ਰਹਿੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਕਰਤਾ ਹੈ, ਔਰ ਉਹ ਕਰਤਾ ਹੋ ਕੇ ਸ੍ਰਿਸ਼ਟੀ ਨੂੰ ਪੈਦਾ ਕਰਦਾ, ਪੁਰਖ ਫਿਰ ਉਹਦੇ ਵਿੱਚ ਹੀ ਉਹ ਪ੍ਰਵੇਸ਼ ਹੋ ਜਾਂਦਾ, ਕੁਦਰਤ ਕਰਕੇ ਵਸਿਆ ਸੋਏ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ। ਨਿਰਭਉ ਨਿਰਵੈਰ, ਉਹ ਵਾਹਿਗੁਰੂ ਨਿਰਭਉ ਭੈ ਤੋਂ ਰਹਿਤ ਹੈ, ਬਾਕੀ ਸਭ ਚੀਜ਼ਾਂ ਭੈ ਦੇ ਵਿੱਚ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਚੌਥੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਿਆਨਿਆ ਹੈ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਅਤੇ ਅਖੀਰ 'ਤੇ ਇਹ ਗੱਲ ਆਖੀ ਹੈ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਸਲੀ ਨਿਰਭਉ ਭੈ ਤੋਂ ਰਹਿਤ ਅਕਾਲ ਪੁਰਖ ਹੀ ਹੈ। ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਵੀ ਅਵਸਥਾ ਇਹੀ ਲਿਖੀ ਹੈ, ਪੈ ਕਾਹੂ ਕੋ ਦੇਤਨੈ ਨਹਿ ਪੈ ਮਾਨਤ ਆ। ਨਿਰਭਉ ਦਾ ਅਰਥ ਹੈ ਵਾਹਿਗੁਰੂ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੀ ਹੈ, ਦੋਵੇਂ ਗੁਣ ਵਾਹਿਗੁਰੂ ਦੇ ਵਿੱਚ ਨੇ। ਨਿਰਵੈਰ, ਫਿਰ ਉਹ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਸਤਿਗੁਰੂ ਦੇ ਬਚਨ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਭਰਾਵਾਂ ਦੇ ਵਿੱਚ ਝਗੜਾ ਹੋ ਸਕਦਾ, ਭਰਾਵਾਂ ਦੇ ਵਿੱਚ ਈਰਖਾ ਹੋ ਸਕਦੀ ਹੈ, ਪੁੱਤਰਾਂ ਦੇ ਵਿੱਚ ਝਗੜਾ ਹੋ ਸਕਦਾ ਹੈ, ਪਰ ਪਿਤਾ ਤਾਂ ਇੱਕੋ ਹੀ ਹੈ, ਉਹਦੇ ਤਾਂ ਸਾਰੇ ਹੀ ਇਹ ਪੁੱਤਰ ਨੇ, ਇਸ ਲਈ ਉਹਦਾ ਸਾਰਿਆਂ ਨਾਲ ਹੀ ਪਿਆਰ ਹੈ। ਚਾਹੇ ਕੋਈ ਕਿਸੇ ਧਰਮ ਨਾਲ ਸੰਬੰਧ ਰੱਖਦਾ, ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਸਭ ਦੇ ਨਾਲ ਪਿਆਰ ਕਰਦਾ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਅਤੇ ਫਿਰ ਉਸ ਵਾਹਿਗੁਰੂ ਦਾ ਮੂਰਤ ਜੋ ਸਰੂਪ ਹੈ, ਉਸਦਾ ਵਜੂਦ ਹੈ, ਉਹ ਅਕਾਲ ਕਾਲ ਤੋਂ ਰਹਿਤ ਹੈ। ਜਦੋਂ ਆਪਾਂ ਚੌਪੀ ਸਾਹਿਬ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਸਤਿਗੁਰੂ ਕਹਿੰਦੇ ਨੇ ਜਿਸ ਕਾਲ ਤੋਂ ਸਭ ਦੇਵੀ ਦੇਵਤੇ ਪੈਦਾ ਹੋਏ ਨੇ, ਸੰਸਾਰ ਬਣਿਆ, ਪਰ ਉਹ ਵਾਹਿਗੁਰੂ ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ, ਉਹ ਅਕਾਲ ਮੂਰਤ ਹੈ, ਉਹ ਸਮੇਂ ਦੀ ਹੱਦਬੰਦੀ ਤੋਂ ਪਰੇ ਹੈ, ਅਜੂਨੀ, ਫਿਰ ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸਹਿਪੰਗ ਉਸ ਉੱਤੇ ਪ੍ਰਕਾਸ਼ ਰੂਪ ਹੈ, ਬਾਕੀ ਸਭ ਖੱਟ ਜੋਤੀਆਂ ਪਰਤੇ ਪ੍ਰਕਾਸ਼ਮਾਨ ਨੇ। ਇਹ ਸੂਰਜ ਕਿਸੇ ਹੋਰ ਸੂਰਜ ਤੋਂ ਰੋਸ਼ਨੀ ਲੈ ਰਿਹਾ ਹੈ, ਚੰਦਰਮਾ ਸੂਰਜ ਤੋਂ ਰੋਸ਼ਨੀ ਲੈ ਰਿਹਾ ਹੈ, ਤਾਰੇ ਗ੍ਰਹਿ ਉਹ ਵੀ ਕਿਸੇ ਤੋਂ ਰੋਸ਼ਨੀ ਲੈ ਰਹੇ ਨੇ। ਇਹ ਸਾਰੇ ਪਰਤੇ ਪ੍ਰਕਾਸ਼ਮਾਨ ਨੇ, ਪਰ ਉਹ ਵਾਹਿਗੁਰੂ ਸਹਿਪੰਗ ਸੁੱਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ ਉਹ ਗੁਰ ਚੈਤਨ ਸਰੂਪ ਹੈ ਅਤੇ ਪ੍ਰਸਾਦ ਆਨੰਦ ਸਰੂਪ ਵੀ ਹੈ। ਜਾਂ ਦੂਸਰਾ ਗੁਰਪ੍ਰਸਾਦ ਦਾ ਅਰਥ ਮਹਾਂਪੁਰਖੇ ਵੀ ਕਰਦੇ ਹਨ, ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ। ਜਪ, ਜਿਹੜਾ ਜਪ ਸਤਿਗੁਰੂ ਕਹਿੰਦੇ ਨੇ, ਜਿਹੜਾ ਪਿੱਛੇ ਮਹਾਂਮੰਤਰ ਵਾਹਿਗੁਰੂ ਨੇ ਬਖਸ਼ਿਆ ਹੈ, ਜਪ ਇਹਨੂੰ ਜਪੋ, ਇਹ ਜਪਣ ਵਾਸਤੇ ਹੈ। ਹਰ ਗੁਰਸਿੱਖ ਨੂੰ ਜੋ ਪੰਜਾਂ ਪਿਆਰਿਆਂ ਵੱਲੋਂ ਮੂਲ ਮੰਤਰ ਦ੍ਰਿੜ ਕਰਵਾਇਆ ਜਾਂਦਾ ਉਹਨੂੰ ਜਪਣਾ ਚਾਹੀਦਾ। ਘੰਟਾ ਸਵਾ ਘੰਟਾ ਦਾ ਚਲੋ ਜਪਿਆ ਜਾਵੇ ਨਾ, ਬਾਕੀ ਹੋਰ ਜਿੰਨਾ ਵੱਧ ਜਪੇ ਓਨਾ ਹੀ ਵੱਧ ਲਾਭ ਹੈ। ਅਤੇ ਜਪ ਬਾਣੀ ਦਾ ਵੀ ਨਾਮ ਹੈ। ਅੱਗੇ ਆਦਿ ਸੱਚ ਜੁਗਾਦ ਸੱਚ, ਸਤਿਗੁਰੂ ਕਹਿੰਦੇ ਨੇ ਜੋ ਇੱਕ ਓਂਕਾਰ ਅਕਾਲ ਪੁਰਖ ਹੈ ਜਿਹਦੀ ਵਿਆਖਿਆ ਪਿੱਛੇ ਮਹਾਂਮੰਤਰ ਦੇ ਵਿੱਚ ਕੀਤੀ ਹੈ, ਆਦਿ ਸੱਚ ਉਹ ਕਿਸੇ ਸਮੇਂ ਹੋਇਆ ਹੋਵੇਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਤਾਂ ਸਾਰੇ ਸਮਿਆਂ ਦੇ ਵਿੱਚ ਹੀ ਹੈ। ਆਦਿ ਸੱਚ ਜਦੋਂ ਸੰਸਾਰ ਨਹੀਂ ਸੀ ਉਸ ਵੇਲੇ ਵੀ ਉਹ ਸਤਿਗੁਰੂ ਵਾਹਿਗੁਰੂ ਮੌਜੂਦ ਸੀ। ਜੁਗਾਦ ਸੱਚ, ਯੁਗ ਦਾ ਅਰਥ ਹੈ ਸਮਾਂ, ਜਦੋਂ ਕਾਲ ਦੀ ਸਿਰਜਣਾ ਹੋਈ, ਯੁਗ ਬਣੇ, ਸਤਯੁਗ ਤ੍ਰੇਤਾ ਦੁਆਪਰ ਅਤੇ ਕਲਯੁਗ, ਉਸ ਵੇਲੇ ਵੀ ਵਾਹਿਗੁਰੂ ਪਰਮੇਸ਼ਰ ਮੌਜੂਦ ਸੀ, ਉਹਨੇ ਹੀ ਤਾਂ ਕਾਲ ਦੀ ਸਿਰਜਣਾ ਕੀਤੀ ਹੈ। ਵੀ ਸੱਚ ਉਹ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਸਤਿਗੁਰੂ ਵਾਹਿਗੁਰੂ ਵਸ ਰਿਹਾ ਹੈ। ਨਾਨਕ ਹੋਸੀ ਪੀ ਸੱਚ, ਹਜ਼ੂਰ ਕਹਿੰਦੇ ਹੋਸੀ ਅੱਗੇ ਜਿਹੜੀ ਭਵਿੱਖ ਦੀ ਕਿਰਿਆ ਨਾਲ ਸੰਬੰਧਿਤ ਸ਼ਬਦ ਹੈ, ਉਹ ਅੱਗੇ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੀ ਹੋਵੇਗਾ। ਇਸ ਲਈ ਸਾਨੂੰ ਸਤਿਗੁਰੂ ਮਹਾਰਾਜ ਨੇ ਇੱਕ ਨਾਲ ਜੋੜਿਆ ਹੈ, ਅਤੇ ਇੱਕ ਦੀ ਵਿਆਖਿਆ ਮੂਲ ਮੰਤਰ ਦੇ ਵਿੱਚ ਕੀਤੀ ਹੈ, ਅਤੇ ਆਦਿ ਸੱਚ ਜੁਗਾਦ ਸੱਚ ਕਹਿ ਕੇ ਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਦੀ ਸੱਤਤਾ ਨੂੰ, ਸਦੈਵੀ ਹਸਤੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ ਹੈ, ਅਤੇ ਸਾਨੂੰ ਉਹਦੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਜੋੜਨ ਦਾ ਉਪਰਾਲਾ ਕੀਤਾ ਹੈ। ਇੱਕ ਓਅੰਕਾਰ ਬੀਜ ਮੰਤਰ ਹੈ, ਮੂਲ ਮੰਤਰ ਗੁਰਬਾਣੀ ਦਾ ਮੁੱਢਲਾ ਮੰਤਰ, ਇਹ ਇੱਕ ਮੁੱਢ ਹੈ। ਇਹਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਹੈ, ਅਤੇ ਜਪਜੀ ਸਾਹਿਬ ਦੀ ਸਾਰੀ ਵਿਆਖਿਆ, ਬਾਕੀ ਹੋਰ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਜਾਂ ਇਉਂ ਕਹਿ ਦਿਓ, ਇੱਕ ਓਅੰਕਾਰ ਤੋਂ ਹੀ ਸਾਰੀ ਬਾਣੀ ਅੱਗੇ ਸ਼ੁਰੂ ਹੋਈ, ਅਤੇ ਇੱਕ ਓਅੰਕਾਰ ਦਾ ਹੀ ਅੱਗੇ ਸਾਰਾ ਅਨੁਵਾਦ ਅਤੇ ਉਹਦੀ ਵਿਆਖਿਆ, ਉਹਦਾ ਖੁਲਾਸਾ ਸਾਰੀ ਬਾਣੀ ਦੇ ਵਿੱਚ ਆਉਂਦਾ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਇਹ ਮੂਲ ਮੰਤਰ ਉਚਾਰਨ ਕੀਤਾ ਹੈ। ਇਹਦੀ ਆਪਾਂ ਕੁਝ ਵਿਸ਼ੇਸ਼ ਵਿਚਾਰ ਆਪਾਂ ਕੀਤੀ ਹੈ, ਬਾਕੀ ਅੱਗੇ ਜੋ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਹੈ ਉਹਦੀ ਕਥਾ ਆਪਾਂ ਆਰੰਭ ਕਰਾਂਗੇ। ਸੋ ਅੱਜ ਇੰਨਾ ਕੁ ਸਮਾਂ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।